ਹਾਂਜੀ, ਜੋ ਗੁਰਦੁਆਰੇ ਦੀ ਕਮੇਟੀ ਦਾ ਸਿਸਟਮ ਹੈਗਾ ਜੀ, ਤੇ ਉਹ ਵਧੀਆ ਕਿ ਜੋ ਸੰਪਰਦਾਇ ਪੁਰਾਤਨ ਮਹੰਤ ਸਿਸਟਮ ਵਧੀਆ
ਸਿਸਟਮ ਤੇ ਕੋਈ ਵੀ ਹੋਵੇ ਪ੍ਰਬੰਧ ਸਹੀ ਹੋਣਾ ਚਾਹੀਦਾ, ਚਾਹੇ ਉੱਥੇ ਕਮੇਟੀ ਹੈ ਚਾਹੇ ਸਾਧੂ ਸੰਤ ਆ। ਗੁਰੂ ਮਹਾਰਾਜ ਦਾ ਸਤਿਕਾਰ ਹੋਣਾ, ਜਿਹੜੀ ਗੁਰਮਤ ਮਰਜ਼ਾਦਾ ਉਹਦੇ ਅਨੁਸਾਰ ਸਾਰੀ ਸੇਵਾ ਹੋਣੀ ਚਾਹੀਦੀ ਹੈ।
ਜਿਵੇਂ ਚੜਾਵਾ ਚੱਲਦਾ ਖਜਾਨ ਜੀ ਦਾ ਕੀ
ਚੜਾਵਾ? ਹੁਣ ਸੰਗਤ ਜਿਹੜੀ ਦਸਵੰਧ ਦਿੰਦੀ ਹੈ ਧਰਮ ਕਾਰਜਾਂ ਲਈ, ਧਰਮ ਪ੍ਰਚਾਰ ਲਈ, ਧਰਮ ਸਥਾਨ, ਗੁਰੂ ਕੇ ਨਿਸ਼ਾਨ, ਇਹ ਸੇਵਾ ਵਾਸਤੇ ਉਹ ਜਿਹੜੀ ਮਾਇਆ ਪੂਰਾ ਸਹੀ ਇਸਤੇਮਾਲ ਹੋਣਾ ਚਾਹੀਦਾ।
ਹਾਂਜੀ, ਇੱਕ ਸਵਾਲ ਯਾਦ ਆ ਗਿਆ, ਬ੍ਰਹਮ ਗਿਆਨੀ ਸਰੀਰ ਦੇ ਵਿੱਚ ਪ੍ਰਹਲਾਦ ਕਰਮ ਜੋ ਪ੍ਰਹਲਾਦ ਕਰਮ ਹਨ ਬ੍ਰਹਮ ਗਿਆਨੀ ਦੇ, ਉਹ ਸਰੀਰ ਦੇ ਵਿੱਚ ਹੀ ਹਨ ਕਿ ਬਾਅਦ ਚੋ ਜਦੋਂ ਸਰੀਰ ਤੇ ਆ ਕੇ
ਪੰਚਤ ਕਰਮ ਜਿਹੜੇ ਉਹ ਇਕੱਠੇ ਹੋ ਕੇ ਪਰਾਰਬਧ ਹੁੰਦੀ ਨਾ, ਪਰਾਰਬਧ ਜਿਹੜੀ ਉਹ ਕਮਾਨ ਚੋ ਚੱਲਿਆ ਤੀਰ ਆ, ਉਹ ਵਾਪਸ ਨਹੀਂ ਆ ਸਕਦਾ। ਕਿਰਿਆ ਮਨ ਸੰਚਿਤ ਆ, ਕਿਰਿਆ ਮਨ ਜਿਹੜਾ ਕਮਾਨ ਤੇ ਤੀਰ ਰੱਖਿਆ ਹੋਇਆ, ਸੰਚਿਤ ਜਿਹੜਾ ਪੱਕੇ ਚ ਪਿਆ ਹੋਇਆ ਉਹ ਆਪਾਂ ਰੋਕ ਸਕਦੇ ਹਾਂ। ਪਰਾਰਬਧ ਜਿਹੜਾ ਕਮਾਨ ਚੋ ਚੱਲ ਗਿਆ, ਬਲੂਹ ਚੋ ਗੋਲੀ ਨਿਕਲ ਗਈ ਉਦੋਂ ਨਿਕਲ ਗਈ, ਜਿਸ ਤਰ੍ਹਾਂ ਪਰਾਰਬਧ ਕਰਮ ਜਿਹੋ ਜਿਹਾ ਹੈਗਾ ਉਹ ਗਿਆਨਵਾਨ ਜਿਹੜਾ ਉਹਨੂੰ ਹੱਸ ਕੇ ਭੋਗ ਲੈਣਾ, ਚਾਹੇ ਦੋ ਚਾਹੇ ਸੋ ਗਿਆ, ਜਿਹੜਾ ਗਿਆਨੀ ਆ ਰੁਕਦਾ, ਗਿਆਨਵਾਨ ਜਿਹੜਾ ਉਹ ਆਪਣੇ ਗਿਆਨ ਵਿੱਚ ਦ੍ਰਿੜ ਰਹਿੰਦਾ।
ਜੋ ਗਿਆਨਵਾਨ ਆ ਸਰੀਰ ਦੇ ਤਿਆਗਣ ਤੋਂ ਬਾਅਦ ਚ ਵੀ ਪ੍ਰਹਲਾਦ ਕਰਮ ਲਾਗੂ ਹੁੰਦੇ ਉਹਨਾਂ ਫਿਰ ਨਹੀਂ,
ਉਹ ਜਦ ਭੋਗ ਲਿਆ ਫੇਰ ਆਊਗੀ, ਹੁਣ ਭੋਗਣ ਤੋਂ ਬਾਅਦ ਖਤਮ ਹੋ ਗਿਆ,
ਸਰੀਰ ਦੇ ਵਿੱਚ ਹੀ ਆ, ਬਾਹਰ ਨਹੀਂ ਹੋਣਾ।
ਸਰੀਰ ਦੀ ਪਰਾਰਬ ਦਿਆ, ਆਤਮਾ ਦੀ ਪਰਾਰਬ ਥੋੜੀ, ਆਤਮਾ ਦੇ ਨਾ ਕਿਰਿਆ ਮਾਨ ਆ, ਨਾ ਪਰਾਰਬ ਦਿਆ, ਨਾ ਸੰਤੀ ਦਾ ਕੋਈ ਵੀ ਨਹੀਂ, ਜਿਹਦੇ ਸਰੀਰ ਦੇ ਕਰਮ ਆ, ਕਰਮ ਸਰੀਰ ਨੇ ਕਰਨੇ, ਆਤਮਾ ਤਾਂ ਕਿਰਿਆ, ਉਹ ਚ ਕੋਈ ਕਰਮ ਨਹੀਂ ਹੈ, ਉਹਦੀ ਸ਼ਕਤੀ ਨਾਲ ਸਰੀਰ ਕੰਮ ਕਰਦਾ।
ਸ਼ਹੀਦ ਸਿੰਘਾਂ ਕਿੰਨੇ ਤੱਤ ਹੁੰਦੇ? ਸ਼ਹੀਦ ਸਿੰਘ
ਜਿਹੜੇ ਹੁੰਦੇ 17 ਤੱਤਾਂ ਚ ਹੁੰਦੇ ਆ, ਜਿੰਨੀ ਵੀ ਸੂਖਸ਼ਮ ਸ੍ਰਿਸ਼ਟੀ ਹੈ।
ਉਹਨਾਂ ਦੀ ਗਤੀ ਦੇਵੀ ਦੇਵਤੇ ਵਰਗੀ ਆ ਕਿ ਉੱਪਰ?
ਉਹ ਦੇਵੀ ਦੇਵਤਿਆਂ ਨੂੰ ਉੱਪਰ ਹੁੰਦੇ ਆ,
ਠੀਕ ਹੈ।
ਉਹਨਾਂ ਚ ਵੀ ਕਈ ਕਿਸਮਾਂ ਹੈਗੀਆਂ, ਇੱਕ ਤਾਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਵਰਗੇ ਆ ਜਿਹੜੇ ਪਹਿਲੇ ਬ੍ਰਹਮ ਗਿਆਨੀ, ਇੱਕ ਹੈਗੇ ਆ ਰਜੋਗੁਣੀ ਆ ਜਿਹਨਾਂ ਦੇ ਮਨ ਚ ਹਾਲੇ ਸ਼ਹੀਦੀ ਪ੍ਰਾਪਤ ਕੀਤੀ ਰਾਜ ਦੀ ਇੱਛਾ ਹੈਗੀ, ਇੱਕ ਤਮੋਗੁਣੀ ਹੈ ਜਿਹਨਾਂ ਦੇ ਵਿੱਚ ਇੱਕ ਦੂਜੇ ਦੇ ਵੈਰ ਵਿਰੋਧ ਵਾਲੀ ਭਾਵਨਾ ਹੈਗੀ ਹੈ ਉਹ ਵੀ ਹੈ, ਤੇ ਇੱਕ ਜਿਹੜੇ ਅਜੇ ਜੀਵਨ ਮੁਕਤ ਪਹਿਲਾਂ ਹੀ, ਤੇ ਜਿਹੜੇ ਦੂਜੇ ਆ ਜੇ ਉਹ ਧਰਮ ਨੂੰ ਮੁੱਖ ਰੱਖ ਕੇ ਸ਼ਹੀਦੀ ਦਿੰਦੇ ਆ ਸਮੇਂ ਨਾਲ, ਫਿਰ ਉਹਨਾਂ ਨੂੰ ਵੀ ਚੰਗੀ ਗਤੀ ਮਿਲ ਜਾਂਦੀ ਹੈ।
ਕੋਈ ਧਰਮ ਯੁੱਧ ਦੀ ਮਰਿਆਦਾ ਬਾਰੇ ਥੋੜਾ ਦੱਸੋ ਕਿ ਕੋਈ ਮਰਿਆਦਾ ਹੈਗੀ ਹੈ ਧਰਮ ਯੁੱਧ? ਜਿਵੇਂ
ਧਰਮ ਯੁੱਧ ਦੀ ਮਰਿਆਦਾ ਹੁੰਦੀ ਹੈ ਕਿ ਜਿਹਦੇ ਬਾਲਕ, ਬੁੱਢਾ, ਰੋਗੀ, ਇਸਤਰੀ, ਸਾਧੂ ਸੰਤ, ਵਿਦਵਾਨ, ਨਿਹੱਥਾ, ਇਹਨਾਂ ਤੇ ਵਾਰ ਨਹੀਂ ਕਰਨਾ, ਮਰਿਆਦਾ ਹੁੰਦੀ ਹੈ। ਮਰਿਆਦਾ ਵਿੱਚ ਰਹਿ ਕੇ ਜਿਹੜਾ ਯੁੱਧ ਆ ਉਹ ਲੜਨਾ, ਗਊ ਗਰੀਬ ਦੀ ਰੱਖਿਆ ਵਾਸਤੇ, ਦੇਸ਼ ਕੌਮ ਦੀ ਇੱਜ਼ਤ ਮਾਣ ਮਰਿਆਦਾ ਲਈ, ਆਪਣੇ ਸਵੈ ਮਾਣ ਲਈ, ਆਪਣੇ ਧਰਮ ਦੀ, ਧਰਮ ਸਥਾਨਾਂ ਦੀ ਰਾਖੀ ਲਈ, ਧੀਆਂ ਭੈਣ ਦੀ ਇੱਜ਼ਤ ਬਹਾਲ ਕਰਨ ਵਾਸਤੇ, ਆਪਣੇ ਰਾਸ਼ਟਰ ਵਾਸਤੇ ਇਹ ਯੁੱਧ ਲੜਨਾ ਮਰਿਆਦਾ।
ਪੁਰਾਤਨ ਸਮੇਂ ਚ ਕਿਹੜੀ ਰਾਜਨੀਤੀ ਖਾਸ ਪ੍ਰਯੋਗ ਕਰਦਾ ਸੀ?
ਰਾਜਨੀਤੀ ਤੇ ਬੜੀ ਛੋਟੀ ਚੀਜ਼ ਹੈ, ਕੁਟਲ ਨੀਤੀ ਮਾੜੀ ਹੈ, ਜਿਸ ਹੇਰਾਫੇਰੀ ਕੀਤੀ ਹੈ, ਜਿਵੇਂ ਹੱਥੇ ਦੇ ਵਾਰ ਕਰਨਾ, ਇਸਤਰੀ ਹੈ, ਗਰੀਬ ਹੈ, ਲੰਗੜਾ ਲੀਲਾ ਪਿੰਗਲਾ ਪਾਹਜਾ ਉੱਤੇ ਜ਼ੁਲਮ ਕਰਨਾ, ਵਿਦਵਾਨ ਪੰਜ ਬੰਦਗੀ ਵਾਲਾ ਜਿਹੜਾ ਹੈ ਉੱਤੇ ਜ਼ੁਲਮ ਕਰਨਾ, ਇਹ ਸਾਰੀ ਪਨੀਤੀ ਹੈ। ਅਤੇ ਜਿਹੜੀ ਬਾਕੀ ਨਿਆਂ ਇਨਸਾਫ਼ ਲੈਣਾ ਰਾਜਨੀਤੀ ਹੈ, ਇਹ ਧਰਮ ਨੀਤੀ ਹੈ, ਧਰਮ ਨੂੰ ਮੁੱਖ ਰੱਖ ਕੇ ਸਾਰੀ ਪਬਲਿਕ ਨੂੰ ਸਮਾਨ ਜਾਣ ਕੇ ਰਾਜੇ ਦਾ ਧਰਮ ਹੈ ਸੇਵਾ ਕਰਨਾ।
ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਚ ਜੋ ਕਾਨੂੰਨ ਸੀਗੇ ਉਹ ਕਿਸ ਤਰ੍ਹਾਂ ਦੇ?
ਕਾਨੂੰਨ ਤੇ ਹਰ ਰਾਜ ਵਿੱਚ ਉਹੇ ਹੁੰਦੇ ਆ, ਕੋਈ ਵੀ ਰਾਜ ਆ ਜਾਏ ਕਾਨੂੰਨ ਮੌਕੇ ਮੁਤਾਬਕ ਬਣਾਏ ਜਾਂਦੇ ਆ, ਤੇ ਜੇ ਕਾਨੂੰਨ ਦੀ ਸਹੀ ਵਰਤੋਂ ਕਰਦੇ ਆ ਤੇ ਇਨਸਾਫ਼ ਹੈ, ਜੇ ਕਾਨੂੰਨ ਨੂੰ ਛਿੱਕੇ ਟੰਗ ਕੇ ਜ਼ੁਲਮ ਕਰਦੇ ਆ ਫਿਰ ਉਹ ਧਰਮ ਬਣ ਜਾਂਦਾ, ਦੁਨੀਆਂ ਹੋ ਜਾਂਦਾ।
ਪੁਰਾਤਨ ਟਾਈਮ ਚ ਫਾਸੀਆਂ ਵਗੈਰਾ ਹੁੰਦੀਆਂ ਸੀ ਕਿ ਨਹੀਂ?
ਹੁੰਦੀਆਂ ਸੀ, ਜਿਹੋ ਜਿਹਾ ਵਿਅਕਤੀ ਸੀ ਉਹਨਾਂ ਨਾਲ ਉਹੋ ਜਿਹਾ ਪਿਆਰ ਹੁੰਦਾ ਰਿਹਾ। ਜਿਹੜਾ ਕਿਸੇ ਨਜਾਇਜ਼ ਕਰਨੇ ਆ ਉਹ ਦੋਸ਼ ਆ, ਕੋਈ ਯੋਗ ਵੀ ਹੋਵੇ।
ਜੋ ਸਿੱਖ ਮਰਿਆਦਾ ਹੈ ਉਹ ਫਾਂਸੀ ਦੇ ਹੱਕ ਚ,
ਸਿੱਖ ਮਰਿਆਦਾ ਦੇ ਵਿੱਚ ਜਿਹੜਾ ਹੈਗਾ ਪਹਿਲੀ ਤੇ ਇਹੀ ਹੁੰਦੀ ਹੈ ਕਿ ਉਹਦਾ ਸੁਧਾਰ ਕੀਤਾ ਜਾਏ। ਜਿਵੇਂ ਹੁਣ ਹਲਕਿਆ ਕੁੱਤਾ ਜੋ ਵੱਢੂਗਾ ਤੇ ਕਿੰਨੇ ਹਲਕਣਗੇ, ਉਹਨੂੰ ਜੋ ਅਦਾਲਤ ਸਜ਼ਾ ਦੇਵੇ ਤੇ ਉਹ ਠੀਕ ਹੈ।
ਅਦਾਲਤ ਜਿਵੇਂ ਸਿੱਖ ਅਦਾਲਤ ਜਾਂ ਕੋਈ
ਅਦਾਲਤ ਜਿਹੜੀ ਨਿਆਂ ਦੀ ਇੱਕੋ ਹੀ ਹੈ, ਸਿੱਖ ਰਾਜਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਕਾਨੂੰਨ ਤੇ ਇੱਕੋ ਹੀ ਹੁੰਦਾ ਸਾਰਿਆਂ ਦੇ, ਬਣਾਉਣ ਦੇ ਜਿਵੇਂ ਇੱਕੋ ਹੀ ਹੁੰਦੇ ਆ। ਬਾਕੀ ਇਹ ਹੁੰਦਾ ਰਾਜੇ ਦੇ ਰਹਿਮ ਤੇ ਹੈਗਾ ਤੇ ਫਾਂਸੀ ਦੀ ਬਜਾਏ ਉਹਨੂੰ ਲੌਂਗ ਟਾਈਮ ਦੇ ਜੇਲ੍ਹ ਚ ਰੱਖਣਾ, ਇਸ ਤਰ੍ਹਾਂ ਹੈਗਾ। ਬਾਕੀ ਇਹ ਆ ਕਿ ਸਿੱਖ ਰਾਜ ਦੇ ਵਿੱਚ ਫਾਂਸੀ ਵਾਲੀ ਸਜ਼ਾ ਬਹੁਤ ਘੱਟ ਪੜ੍ਹਨ ਸੁਣ ਜਾਈ ਹੈ,
ਬਹੁਤ ਘੱਟ।
ਤੇ ਬਾਕੀ ਇਹ ਆ ਵੀ ਜੇ ਰਾਜ ਧਰਮ ਦਾ ਹੋਵੇ, ਚੋਰੀ ਜਾਰੀ ਬਦਮਾਸ਼ੀ ਉਦੋਂ ਹੀ ਹੁੰਦੀ ਹੈ ਜਿਸ ਵੇਲੇ ਕਿਸੇ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਜੇ ਰਾਜਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਤੇ ਫਿਰ ਜਿਹੜੇ ਜੁਰਮ ਆ ਕੁਦਰਤੀ ਘੱਟ ਜਾਂਦੇ ਆ।
ਸ਼ਹੀਦੀ ਬਾਬਾ ਜੀ ਕਿੰਨੇ ਪ੍ਰਕਾਰ ਦੀ ਹੁੰਦੀ ਆ? ਸ਼ਹੀਦੀ ਕਿੰਨੇ ਪ੍ਰਕਾਰ ਦੀ?
ਸ਼ਹੀਦੀ ਦੱਸ ਤਾਂ ਕਈ ਹੁਣ ਆਪਣੇ ਘਰ ਵਾਸਤੇ ਲੜ ਕੇ ਮਰ ਜਾਂਦੇ ਆ, ਕੋਈ ਰਾਸ਼ਟਰ ਲਈ ਮਰਦੇ, ਦੇਸ਼ ਵਾਸਤੇ ਜਿਵੇਂ ਫੌਜੀ ਆ ਗਏ, ਇੱਕ ਧਰਮ ਵਾਸਤੇ ਸ਼ਹੀਦ ਹੁੰਦੇ ਆ। ਫਿਰ ਉਹ ਮਨ ਦੀ ਅਵਸਥਾ ਤੇ ਹੈ ਕਿ ਜਿਹੜਾ ਸ਼ਹੀਦ ਉਹਦੀ ਮਨ ਦੀ ਅਵਸਥਾ ਕੀ ਸੀ, ਜਿਹੋ ਜਿਹੀ ਅਵਸਥਾ ਉਹਨੂੰ ਉਹੋ ਜਿਹੀ ਗਤੀ ਮਿਲਦੀ।
ਠੀਕ ਹੈ। ਤੇ ਜੋ ਆਤਮਘਾਤੀ ਹੈ, ਜਿਵੇਂ ਕਈ ਸਾਖੀਆਂ ਚ ਆਉਂਦਾ, ਜਿਵੇਂ ਬਾਬਾ ਗੁਰਬਚਨ ਸਿੰਘ ਦੇ ਜੀਵਨੀ ਚ ਆਉਂਦਾ ਕਿ ਗੁਰਮੁਖ ਸਿੰਘ ਉਡੋਸੀਆ ਨੇ ਆਪਦਿਆਂ ਨੂੰ ਜਦੋਂ
ਆਤਮਾ ਦਾ ਕਦੀ ਘਾਤ ਨਹੀਂ ਹੁੰਦਾ, ਘਾਤ ਤਾਂ ਹਮੇਸ਼ਾ ਸਰੀਰ ਦਾ ਹੁੰਦਾ, ਆਤਮਾ ਦਾ ਘਾਤ ਹੋ ਨਹੀਂ ਸਕਦਾ। ਮਤਲਬ ਆਤਮਾ ਘਾਤੀ ਦਾ ਉੱਥੇ ਮਤਲਬ ਇਹ ਹੈ, ਕਈ ਜਗ੍ਹਾ ਆਤਮਾ ਸ਼ਬਦ ਮਨ ਦਾ ਸਰੀਰ ਦਾ ਵਾਚਕ ਹੈ, ਜਿਹੜੀ ਆਤਮਾ ਉਹ ਸੱਚ ਆਨੰਦ ਸਰੂਪ ਹੈ, ਪੂਰਾ ਘਾਤ ਨਹੀਂ ਹੁੰਦਾ। ਆਤਮਾ ਸ਼ਬਦ ਕਈ ਜਗ੍ਹਾ ਸਰੀਰ ਵਾਸਤੇ, ਕਈ ਜਗ੍ਹਾ ਮਨ ਵਾਸਤੇ ਵਰਤਿਆ ਗਿਆ, ਆਪਣੇ ਸਰੀਰ ਦਾ ਘਾਤ ਕੀਤਾ, ਕਿਉਂਕਿ ਉਹਨੂੰ ਚਾਹੀਦਾ ਇਹ ਸੀ ਕਿ ਆਪਣੇ ਕਰਮਾਂ ਨੂੰ ਉਹ ਭੋਗਦਾ ਤਾਂ ਜੋ ਉਹਦਾ ਪੁਨਰ ਜਨਮ ਨਾ ਹੋਵੇ। ਉਹ ਆਪਣੇ ਕਰਮਾਂ ਦਾ ਜਿਹੜਾ ਬੋਝ ਸੀ ਸਹਿ ਨਹੀਂ ਸਕਿਆ, ਫਿਰ ਉਸਨੇ ਘਾਤ ਕਰ ਲਿਆ, ਉਹ ਮਾੜੀ ਗੱਲ ਆ। ਚਾਹੀਦਾ ਸੀ ਸੇਵਾ ਸਿਮਰਨ ਕਰਕੇ ਪ੍ਰਾਣੀ ਕਾਲਖ ਧੋਂਦਾ ਤੇ ਗਾਂਹ ਵਾਸਤੇ ਉਹ ਇਹਨਾਂ ਪਾਪ ਕਰਾਂ ਤੋਂ ਬਚ ਜਾਂਦਾ। ਤੇ ਜਿਹੜਾ ਸੰਤਾਂ ਦੀ ਹੈਗੀ ਉਹ ਆਤਮਾ ਘਾਤ ਨਹੀਂ ਹੈਗਾ, ਜਿਵੇਂ ਪਤੰਗਾ ਦੀਵੇ ਦੀ ਲਾਟ ਨੂੰ ਦੇਖ ਕੇ ਆਪਣਾ ਪ੍ਰਾਣ ਤਿਆਗ ਦਿੰਦਾ, ਇਸ ਤਰ੍ਹਾਂ ਉਹ ਆਪਣੇ ਪਿਆਰੇ ਦੇ ਪਿਆਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਆਪਣੀ ਉਚੀ ਦੇ ਗਿਆ, ਜਿਸ ਪਿਆਰੇ ਸੁਣੇ ਹੋ ਤੇ ਸਾਗਿਆ ਮਰ ਚੜੀ ਹੈ, ਫਿਰ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ। ਮਤਲਬ ਇਹ ਹੈ ਕਿ ਮਹਾਂਪੁਰਖ ਅੰਤ ਨਹੀਂ ਕਹਿ ਕੇ ਕੰਮ ਕਰੋ, ਪਰ ਉਹਦੇ ਪ੍ਰੇਮ ਦਾ ਪਲਵਲਾ ਇੰਨਾ ਉੱਠਿਆ ਕਿ ਆਪਣੀ ਜਜ਼ਬਾਤ ਨਹੀਂ ਰੋਕ ਸਕਿਆ।
ਉਸਦੀ ਗਤੀ ਬਾਰੇ
ਗਤੀ ਬਾਰੇ ਇਹ ਹੈ ਕਿ ਉਹਦਾ ਸੰਕਲਪ ਤੇ ਕੋਈ ਹੈ ਨਾ, ਸਰੀਰ ਦਾ ਤੇ ਇੱਕ ਦਿਨ ਨਾ ਸੁਣਿਆ ਹੀ, ਅੱਜ ਹੋ ਜਾਏ ਕੱਲ ਹੋ ਜਾਏ, ਤੇ ਬਾਕੀ ਉਹ ਆਪਣੇ ਪਿਆਰ ਦੇ ਵਿੱਚ ਉਹੀ ਦੇ ਗਿਆ। ਤੇ ਬਾਕੀ ਤਾਂ ਹੁਣ ਮਹਾਰਾਜ ਨੇ ਇਹ ਕਹਿਣਾ ਸਤੀਆਂ ਨਾਲ ਸਮਝੋ ਮੜਿਆ ਨਾਲ ਜਿਹੜਾ ਸਤੀਆਂ ਸ੍ਰੀ ਨਾਨਕਾ ਜੀ ਬਿਰ ਹੈ ਝੂਠ, ਵੀ ਪਿਛੋੜੇ ਦੇ ਵਿੱਚ ਆਪਣੇ ਜੀਵਤ ਭਾਵ ਹੰਕਾਰ ਤੋਂ ਮਰਿਆ ਜਾਏ ਉਹ ਤਾਂ ਬਹੁਤ ਵੱਡੀ ਗੱਲ ਹੈ, ਪਰ ਹੁਣ ਇਹ ਪੂਰੇ ਆਪਣੇ ਜਜ਼ਬਾਤ ਸੀ, ਉਹਨੂੰ ਨਹੀਂ ਰੋਕ ਸਕਿਆ, ਆਪਣੇ ਪਿਆਰ ਵਿੱਚ ਉਹ ਉੱਥੇ ਦੇ ਗਿਆ।
ਸਰਗੁਣ ਉਪਾਸ਼ਨਾ ਵੱਡੀ ਹੈ ਕਿ ਨਿਰਗੁਣ?
ਦੋਨੋਂ ਇੱਕੋ ਜਿਹੀਆਂ ਨੇ, ਇਹਨਾਂ ਨੂੰ ਕੋਈ ਅੰਤਰ ਨਹੀਂ।
ਸ਼ਬਦ ਦੀ ਉਪਾਸ਼ਨਾ ਹੁੰਦੀ ਹੈ ਉਹ ਵੀ ਸਰਗੁਣ, ਸ਼ਬਦ ਦੀ ਉਪਾਸ਼ਨਾ ਹੁੰਦੀ ਹੈ ਉਹ ਵੀ ਸਰਗੁਣ ਤੇ ਆ ਜਾਂਦੀ ਹੈ, ਕੋਈ ਅੱਖਰ ਤਾਂ ਰਹਿੰਦਾ ਨਹੀਂ।
ਸ਼ਬਦ ਜਿਹੜਾ ਹੈਗਾ ਉਹ ਨਿਰਗੁਣ ਔਰ ਸਰਗੁਣ ਦਾ ਹੀ ਪ੍ਰਤੀਕ ਹੈ, ਸ਼ਬਦ ਦਾ ਸਕਾਰ ਵੀ ਹੈ ਤੇ ਸ਼ਬਦ ਦੁਆਰਾ ਜਿਹੜਾ ਆਤਮਾ ਦਾ ਗਿਆਨ ਸਾਕਾਰ ਹੈ।
ਨਿਰਗੁਣ ਦੀ ਉਪਾਸ਼ਨਾ ਕਿੱਦਾਂ ਹੁੰਦੀ ਹੈ? ਕੋਈ ਜਗਾਸੂ ਕਰ ਸਕਦਾ ਕਿ ਸਿਰਫ ਬ੍ਰਹਮ ਹੀ ਕਰ ਸਕਦਾ?
ਨਿਰਗੁਣ ਵਿੱਚ ਕੋਈ ਉਪਾਸ਼ਨਾ ਨਹੀਂ ਹੁੰਦੀ, ਉਪਾਸ਼ਨਾ ਸਾਰੀ ਸਰਗੁਣ ਦੀ ਹੁੰਦੀ ਹੈ। ਨਿਰਗੁਣ ਦੀ ਉਪਾਸ਼ਨਾ ਕੀ ਕਰੋਗੇ, ਜਿਹੜਾ ਕੋਈ ਸਰੂਪ ਨਹੀਂ, ਉਪਾਸ਼ਨਾ ਜਿੰਨੀਆਂ ਵੀ ਹੋਣੀਆਂ ਸਰਗੁਣ ਦੀਆਂ ਹੋਣੀਆਂ, ਸਰਗੁਣ ਦੀ ਉਪਾਸ਼ਨਾ ਕਰਕੇ ਪੁਰਨਿਆਂ ਤੋਂ ਰਹਿਤ ਔਰ ਪੁਰ ਹੋ ਕੇ ਨਿਰਗੁਣ ਵਿੱਚ ਅਭੇਦ ਹੋਣਾ।
ਗਿਆਨ ਦੀ ਜੋ ਨਿਰਗੁਣ ਦਾ ਗਿਆਨ, ਜਦੋਂ ਨਿਰਗੁਣ ਬ੍ਰਹਮ ਗਿਆਨ ਆਉਂਦਾ ਹੈ, ਉਹ ਅਨੁਭਵ ਗਿਆਨ ਹੈ ਕਿ ਉਹ ਇੱਕ ਤਰ੍ਹਾਂ ਦਾ ਅਨੁਭਵ ਗਿਆਨ ਹੈ ਕਿ ਪ੍ਰਤੱਖ ਗਿਆਨ ਹੈ?
ਗਿਆਨ ਅਗਿਆਨ ਜਿਹੜੇ ਹੈ, ਇਹ ਗਿਆਨ ਮੰਨਾਂਗੇ ਗਿਆਨ ਮੰਨਣਾ ਪਊ, ਅਗਿਆਨ ਮੰਨਾਂਗੇ ਗਿਆਨ ਮੰਨਣਾ ਪਊ। ਜਿੱਥੇ ਆਤਮਾ ਪਾਦਿਆ ਉੱਥੇ ਦੋਨੋਂ ਚੀਜ਼ਾਂ ਥੱਲੇ ਰਹਿ ਜਾਂਦੀਆਂ।
ਤੇ ਕਈ ਇੱਥੇ ਸੁਰਤੀ ਟਿਕਾਉਂਦੇ ਹਨ, ਦਸਾਂ ਦੁਆਰ ਟਿਕਾਉਂਦੇ ਹਨ, ਕਈ ਜਿਵੇਂ ਸੁਰਤੀਆਂ ਟਿਕਾਉਂਦੇ, ਜਿਵੇਂ ਨਾਭੀ ਟਿਕਾਉਂਦੇ ਸੁਰਤੀ ਜਾਂ
ਉਹ ਤਾਂ ਮਨ ਨੂੰ ਟਿਕਾਉਣ ਵਾਸਤੇ ਕੋਈ ਟਾਰਗੇਟ ਬਣਾਉਣਾ ਪੈਂਦਾ, ਜਿਵੇਂ ਫੌਜੀ ਹੈ ਸ਼ਾਸਤਰਾਂ ਦਾ ਅਭਿਆਸ ਕਰਨਾ, ਮੋੜੇ ਗੁੱਲ ਜਿਹੜੀ ਹੁੰਦੀ ਹੈ, ਜੇ ਪ੍ਰੈਕਟਿਸ ਨਾ ਕਰੂਗਾ ਤਾਂ ਨਿਸ਼ਾਨਾ ਸਿੱਖੂਗਾ ਕਿਵੇਂ। ਇਸ ਤਰ੍ਹਾਂ ਮਨ ਨੂੰ ਅਕਾਗਰ ਕਰਨ ਲਈ ਜੁਦੇ ਜੁਦੇ ਮੈਥਡ ਆ, ਇੱਕ ਨਹੀਂ ਹੈਗੇ, ਸਾਰਿਆਂ ਵਾਸਤੇ ਸਾਰੇ ਮੈਥਡ ਲਾਗੂ ਨਹੀਂ ਹੁੰਦੇ। ਜਿਹੜਾ ਜਿਹਨੂੰ ਫਿੱਟ ਆਉਂਦਾ ਉਸੇ ਦੇ ਧਿਆਨ ਵਿੱਚ ਉਹਨੂੰ ਸਫਲਤਾ ਮਿਲ ਜਾਂਦੀ ਹੈ। ਸਾਰਿਆਂ ਦੀ ਕੋਈ ਨਹੀਂ ਹੁੰਦਾ, ਕਿਸੇ ਦੇ ਕੋਈ ਹੈ, ਕਿਸੇ ਦੇ ਕੋਈ ਹੈ।
ਜੇ ਉਹ ਸੁੱਤੀ ਤੋਂ ਉੱਪਰ ਨਾ ਉੱਠੇ, ਫਿਰ ਉੱਥੇ ਉਹਨੂੰ ਉੱਪਰ ਉੱਠਣਾ ਪਏਗਾ, ਜਿਵੇਂ ਜਿੱਥੇ ਸੁੱਤੀ ਟਿਕਾਉਂਦਾ ਹੈ, ਉਹ ਮੰਜ਼ਿਲ ਨਹੀਂ ਹੈਗੀ।
ਉਹ ਮੰਜ਼ਿਲ ਨਹੀਂ ਹੈਗੀ, ਉਹ ਤੇ ਇੱਕ ਮਨ ਨੂੰ ਖੜਾ ਕਰਨ ਲਈ ਮੋਹਰੇ ਕੋਈ ਨਿਸ਼ਾਨਾ ਰੱਖਿਆ ਆ। ਕੋਈ ਚੱਕਰਾਂ ਦਾ ਧਿਆਨ ਕਰਦੇ ਆ, ਕੋਈ ਕਿਸੇ ਅੱਖਰ ਦਾ ਧਿਆਨ ਕਰਦੇ ਆ, ਕੋਈ ਸਕਾਰ ਵਸਤੂ ਦਾ ਕਰਦੇ ਆ, ਤੇ ਨਿਰਾਕਾਰ ਦਾ ਧਿਆਨ ਹੋ ਨਹੀਂ ਸਕਦਾ।
ਇਹ ਵੀ ਚੀਜ਼ਾਂ ਦੁਪਤਾ ਦੇ ਅੰਦਰ ਆ ਜਾਂਦੀਆਂ ਕਿ
ਪਹਿਲੇ ਕਾਲ ਚ ਕਰਨਾ ਪੈਂਦਾ, ਪਹਿਲੀ ਜਿਹੜੀ ਵਾਸਤਾ ਹੁੰਦੀ ਹੈ, ਕੱਚੀ ਵਾਸਤਾ ਆ, ਉਹਦੇ ਹੁਣ ਪ੍ਰਾਇਮਰੀ ਵਾਲਾ ਪੂਰਾ ਬੂਥ ਈਡੀਅਟ ਨਾਲ ਫੋਟੋ ਵੀ ਵਾਹੀ ਹੋਈ ਹੈ, ਨਾਲ ਇਹ ਵੀ ਹੈ। ਜਿਹੜੇ ਉਹ ਊਠ ਕਹਿੰਦਾ ਨਾਲ ਵੀ ਫੋਟੋ ਦੇਖਦਾ, ਜਿਹੜੇ ਊਠ ਜਾਂਦਾ ਦੇਖਦਾ ਉਹ ਕਹਿੰਦਾ ਮੰਮੀ ਆ ਊਠ ਹੈ, ਕਿਉਂਕਿ ਫੋਟੋ ਦੇਖੀ ਕਰਕੇ ਉਹਨੂੰ ਹੋ ਗਿਆ ਆ ਊਠ ਇਸ ਤਰ੍ਹਾਂ ਦਾ। ਇਸ ਤਰ੍ਹਾਂ ਜਿਹੜੀ ਪਹਿਲਾ ਸਮਾਂ ਹੁੰਦਾ ਪ੍ਰਤੀਕ ਉਪਾਸ਼ਨਾ ਜਿਹੜੀ ਉਹ ਕਰਨੀ ਪੈਂਦੀ, ਜਿਹੜੇ ਗਿਆਨ ਅਵਸਥਾ ਅਹੰਗਰੇ ਉਪਾਸ਼ਨਾ ਮੰਤਰ ਰਾਮ ਰਾਮ ਨਾਮ ਧਿਆਨ ਸਰਵੱਤਰ ਪੂਰਨ, ਰਮੇ ਹੋਏ ਰਾਮ ਦਾ ਨਾਮ ਜਪਣਾ ਸਰਵੱਤਰ ਧਿਆਨ ਕਰਨਾ, ਤੇ ਉਹ ਵਿਆਪਕ ਆ ਆਹ ਧਿਆਨ ਕਰਨਾ, ਇਹ ਨਿਰਗੁਣ ਦਾ ਵਿਰਾਟ ਦੀ ਉਪਾਸ਼ਨਾ।
ਸਰਗੁਣ ਦਾ ਸਾਰਾ ਦਾ ਜਾਂ ਸਰਗੁਣ ਸਰੂਪ ਦਾ ਜੋ ਤਿਆਗ ਹੁੰਦਾ ਹੈ, ਉਹ ਕੁਦਰਤੀ ਹੋ ਜਾਂਦਾ ਹੈ ਕਿ ਵੀ ਹੱਠ ਨਾ ਕਰਨਾ ਪੈਂਦਾ ਹੈ? ਜਗਾ ਸੁਣ,
ਇਹ ਪਿਆਰ ਦੇ ਉੱਤੇ ਖੜੀ ਹੈ ਚੀਜ਼, ਜਿਹਦਾ ਜਿੰਨਾ ਪਿਆਰ ਹੁੰਦਾ ਉਹਦਾ ਧਿਆਨ ਕਰਦਾ। ਮਾਂ ਨੂੰ ਪੁੱਤ ਨਾਲ ਪਿਆਰ ਹੈ, ਉਹਦੇ ਧਿਆਨ ਚ ਮੱਲੋ ਮੱਲੀ ਉਹ ਆਉਂਦਾ, ਉਹ ਪਾਸੇ ਹੋ ਜਾਏ ਉਹ ਵਾਰ ਵਾਰ ਆਊਗਾ। ਪਤੀ ਜਾਂ ਪਤਨੀ ਧਿਆਨ ਜਾਂਦਾ, ਮਿੱਤਰ ਦਾ ਮਿੱਤਰ ਧਿਆਨ ਜਾਂਦਾ, ਜਿਹੜੀ ਵਸਤੂ ਨੇ ਲਗਾਉ ਹੁੰਦਾ ਉਹਦੇ ਆਲੂ ਦਾ ਧਿਆਨ ਕੁਦਰਤੀ ਚਲ ਜਾਂਦਾ। ਧਿਆਨ ਬਹੁਤ ਪਾਸੇ ਵੰਡਿਆ ਹੁੰਦਾ ਗਿਆਨੀ ਦਾ, ਜਿਹੜਾ ਗਿਆਨਵਾਨ ਆ ਉਹਦਾ ਧਿਆਨ ਆਪਣੇ ਇਸ਼ਟ ਗੁਰੂ ਦੇ ਵਿੱਚ ਹੁੰਦਾ। ਗੁਰੂ ਦਾ, ਗੁਰੂ ਜਿਹੜਾ ਪਰਮੇਸ਼ਰ ਦਾ ਰੂਪ ਹੈ, ਉਹਦਾ ਧਿਆਨ ਕਰਨੇ ਨੇ ਇੱਕ ਦਿਨ ਉਹ ਧਿਆਨ ਪਰਮੇਸ਼ਰ ਦੇ ਧਿਆਨ ਵਿੱਚ ਬਦਲ ਜਾਂਦਾ। ਪਰਮੇਸ਼ਰ ਇੱਕ ਹੈ, ਸਭ ਮੈਂ ਰਹਿਸ ਮਾਰੇ, ਉਹ ਅਨਸੀ ਪੁਰਖ ਹੈ, ਨਾ ਆਵੇ ਨਾ ਜਾਏ।
ਤੇ ਬਾਬਾ ਜਨਕ ਸਿੰਘ ਜੀ ਨੂੰ ਉਪਦੇਸ਼ ਹੋਇਆ ਸੀ ਬਾਬਾ ਜੀ ਵਾਲਾ ਸਿੰਘ ਮਹਾਰਾਜ ਤੱਕ ਵੀ ਮੇਰਾ ਧਿਆਨ ਨਾ ਕਰੋ, ਕਿਉਂਕਿ ਤਿੰਨ ਤਰ੍ਹਾਂ
ਦੇ ਨੇ ਕਿਹਾ ਨਾ ਵੀ ਤੁਸੀਂ ਆਪਣੇ ਸ਼ਬਦ ਦੀ ਕਮਾਈ ਕਰਿਆ ਕਰੋ, ਤੇ ਧਿਆਨ ਜਿਹੜਾ ਹੈਗਾ ਉਹ ਇਹੀ ਕਰਨਾ ਕਿ ਪਰਮੇਸ਼ਰ ਸਰਵਤਰ ਵਿਆਪਕ ਆ,
ਹਰ ਇੱਕ ਵਿਰਾਟ ਸਰੂਪ ਚ ਹਨ,
ਵਿਆਪਕ ਰੂਪ ਜਾਣਗੇ
ਪਸੰਦ।